गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी किसी तो माया भेट नहीं लेंदे सन, पर जदों कोई प्यार वाले उन्होंने जबरदस्ती माया भेट कर दे तां ओह की करदे सन। दो वार्तावां आप जी नूं पढ़ के सुना रहे हाँ, आओ प्यार नाल सरवण करन दी कोशिश करिए जी। भाई धन्ना सिंह जी फरूके दे रहण वाले सन, भाई हीरा सिंह जी रागी दा इन्हां दे घर आउण जाण सी। भाई हीरा सिंह जी भाई साहब बारे उन्हां दे घर जिक्र करदे अते लोकां दे मनां नूं उच्चा चुकण दीआं गल्लां दसदे। भाई धन्ना सिंह दी घरवाली नूं भाई साहब जी ते शरदा हो गई, ਉਹ ਅੰਮ੍ਰਿਤਸਰ ਉਹਨਾਂ ਦੇ ਦਰਸ਼ਨਾਂ ਲਈ ਆਈ। ਇਸ ਨੇ 5 ਪਾਉਂਡ ਭਾਈ ਸਾਹਿਬ ਨੂੰ ਭੇਟ ਕੀਤੇ। ਇਹ ਜਾਣਦੀ ਨਹੀਂ ਸੀ ਕਿ ਭਾਈ ਸਾਹਿਬ ਪੈਸੇ ਨਹੀਂ ਲੈਂਦੇ। ਭਾਈ ਸਾਹਿਬ ਨੇ ਕਿਹਾ, ਬੀਬੀ ਅਸੀਂ ਕਿਸੇ ਪਾਸੋਂ ਕੁਝ ਨਹੀਂ ਲੈਂਦੇ। ਬੀਬੀ ਨੇ ਕਿਹਾ, ਮੈਂ ਸ਼ਰਧਾ ਕਰਕੇ ਲਿਆਈ ਹਾਂ। ਭਾਈ ਸਾਹਿਬ ਨੇ ਕਿਹਾ, ਇਹ ਚੁੱਕ ਲਵੋ, ਅਸੀਂ ਕਦੀ ਵੀ ਕਿਸੇ ਪਾਸੋਂ ਕੁਝ ਨਹੀਂ ਲੈਂਦੇ। ਉੱਥੇ ਹੋਰ ਸੰਗਤਾਂ ਆ ਗਈਆਂ, ਆਪ ਬਚਨ ਕਰਨ ਲੱਗ ਪਏ। ਉਹ ਬੀਬੀ ਚੁੱਪ ਕਰਕੇ ਚਲੀ ਗਈ। ਜਦੋਂ ਆਪ ਵਿਹਲੇ ਹੋਏ ਤਾਂ ਦੇਖਿਆ ਕਿ 5 ਪਾਉਂਡ ਉੱਥੇ ਹੀ ਪਏ ਹੋਏ ਹਨ। ਭਾਈ ਸਾਹਿਬ ਨੂੰ ਪਤਾ ਨਹੀਂ ਸੀ ਉਹ ਬੀਬੀ ਕਿੱਥੇ ਠਹਿਰੀ ਹੋਈ ਹੈ, ਜੋ ਪੈਸੇ ਵਾਪਸ ਭੇਜ ਦਿੱਤੇ ਜਾਣ। ਆਪ 5 ਪਾਉਂਡ ਵੇਚ ਕੇ, ਭਾਵ ਉਹਨਾਂ ਨੂੰ ਇੰਡੀਅਨ ਕਰੰਸੀ ਵਿੱਚ ਤਬਦੀਲ ਕਰਕੇ, ਰਕਮ ਪੰਜਾਬ ਸਿੰਧ ਬੈਂਕ ਵਿੱਚ ਧੰਨਾ ਸਿੰਘ ਦੀ ਘਰਵਾਲੀ ਦੇ ਨਾਮ ਆਪਣੀ ਰਾਹੀਂ ਸੇਵਿੰਗ ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤੀ। ਇਹ ਗੱਲ ਬਹੁਤ ਪੁਰਾਣੀ ਹੈ, ਜਦੋਂ ਆਪ ਹਾਲ ਬਾਜ਼ਾਰ ਵਿੱਚ ਰਹਿੰਦੇ ਸਨ। ਸੂਦ ਪੈ ਕੇ ਰਕਮ ਵਧਦੀ ਗਈ, ਦੇਸ਼ ਦੀ ਵੰਡ ਹੋ ਗਈ। ਧੰਨਾ ਸਿੰਘ ਪਰਿਵਾਰ ਕਿੱਥੇ ਗਿਆ ਪਤਾ ਨਹੀਂ ਸੀ। ਸੇਵਿੰਗ ਬੈਂਕ ਅਕਾਊਂਟ ਵਿੱਚ ਕੋਈ ਮਿਆਦ ਹੁੰਦੀ ਹੈ, ਜੇਕਰ ਕੁਝ ਅਰਸਾ ਕੋਈ ਖਾਤਾ ਚਾਲੂ ਨਾ ਰੱਖੇ ਤਦੋਂ ਨੋਟਿਸ ਦਿੰਦੇ ਹਨ। ਬੈਂਕ ਵਾਲਿਆਂ ਨੇ ਭਾਈ ਸਾਹਿਬ ਤੋਂ ਪਤਾ ਪੁੱਛਿਆ। ਕੁਝ ਚਿਰ ਕੋਸ਼ਿਸ਼ ਕਰਨ ਤੋਂ ਪਿੱਛੋਂ ਪਤਾ ਲੱਗ ਗਿਆ ਜੋ ਇਹ ਪਰਿਵਾਰ ਗੰਗਾਨਗਰ ਰਾਜਸਥਾਨ ਵਿੱਚ ਬੈਠਾ ਹੈ। ਇਹ ਰਕਮ 3000 ਦੇ ਕਰੀਬ ਹੋ ਗਈ। ਧੰਨਾ ਸਿੰਘ ਅਤੇ ਉਸਦੀ ਪਤਨੀ ਬਿਰਧ ਹੋ ਗਏ ਸਨ। ਦੇਸ਼ ਦੀ ਵੰਡ ਨਾਲ ਉਹਨਾਂ ਦੀ ਮਾਇਕ ਅਵਸਥਾ ਵੀ ਕਮਜ਼ੋਰ ਹੋ ਗਈ ਸੀ। ਜਦੋਂ ਬੈਂਕ ਵੱਲੋਂ ਚਿੱਠੀ ਗੰਗਾਨਗਰ ਗਈ ਅਤੇ ਚਿੱਠੀ ਧੰਨਾ ਸਿੰਘ ਨੂੰ ਮਿਲੀ ਤਾਂ ਉਸਨੂੰ ਚਿੱਠੀ ਦੇਖ ਕੇ ਗੁੱਸਾ ਚੜ੍ਹ ਗਿਆ। ਉਸਨੇ ਗੁੱਸੇ ਵਿੱਚ ਆਪਣੀ ਪਤਨੀ ਨੂੰ ਕਿਹਾ, ਮੇਰੇ ਤੋਂ ਚੋਰੀ ਬੈਂਕ ਵਿੱਚ ਰੁਪਏ ਜਮ੍ਹਾਂ ਕਰਵਾਏ ਹੋਏ ਹਨ। ਪਤਨੀ ਇਨਕਾਰ ਕਰੇ, ਧੰਨਾ ਸਿੰਘ ਉਸਨੂੰ ਚਿੱਠੀ ਦਿਖਾਵੇ ਕਿ ਬੈਂਕ ਕਦੀ ਐਵੇਂ ਪੈਸੇ ਵੰਡਦੇ ਹਨ। ਪਤਨੀ ਨੇ ਕਿਹਾ, ਮੈਂ ਬੈਂਕ ਵੀ ਨਹੀਂ ਗਈ, ਦੋਵੇਂ ਅੰਮ੍ਰਿਤਸਰ ਆਏ, ਚਿੱਠੀ ਲੈ ਕੇ ਬੈਂਕ ਗਏ। ਉੱਥੋਂ ਪਤਾ ਲੱਗਾ ਕਿ ਇਹ ਹਿਸਾਬ ਭਾਈ ਸਾਹਿਬ ਦੀ ਰਾਹੀਂ ਖੁੱਲ੍ਹਾ ਹੈ। ਭਾਈ ਸਾਹਿਬ ਜੀ ਪਾਸ ਗਏ ਅਤੇ ਜਾ ਕੇ ਦਰਸ਼ਨ ਕੀਤੇ, ਸਾਰੀ ਗੱਲ ਦੱਸੀ। ਭਾਈ ਸਾਹਿਬ ਨੂੰ ਯਾਦ ਆ ਗਈ, ਆਪ ਨੇ 5 ਪਾਉਂਡ ਵਾਲੀ ਗੱਲ ਭਾਈ ਧੰਨਾ ਸਿੰਘ ਨੂੰ ਦੱਸੀ। ਪਤੀ ਪਤਨੀ ਦੋਵੇਂ ਹੈਰਾਨ ਹੋ ਗਏ। ਘਰ ਵਾਲੀ ਆਖੇ, ਮੈਂ ਤਾਂ ਇਹ ਮੱਥਾ ਟੇਕਿਆ ਸੀ, ਇਹ ਸਾਡੀ ਚੀਜ਼ ਕਿਸ ਤਰ੍ਹਾਂ ਹੋਈ? ਧੰਨਾ ਸਿੰਘ 3000 ਦੀ ਰਕਮ ਦੇਖ ਕੇ ਲਲਚਾਵੇ, ਉਹ ਤੰਗ ਵੀ ਸੀ। ਭਾਈ ਸਾਹਿਬ ਨੇ ਕਿਹਾ, ਇਹ ਆਪ ਦੀ ਚੀਜ਼ ਹੈ, ਤੁਸੀਂ ਵਰਤੋ। ਬੈਂਕ ਵਿੱਚੋਂ ਰਕਮ ਤਦੋਂ ਮਿਲ ਸਕਦੀ ਸੀ ਜਦੋਂ ਆਪ ਸਹੀ ਪਾਣ। ਆਪ ਨੇ ਜੋ ਲਿਖਣਾ ਸੀ ਲਿਖ ਦਿੱਤਾ। ਉਹ ਬੈਂਕ ਵਿੱਚੋਂ ਰੁਪਏ ਲੈ ਕੇ ਖੁਸ਼ੀ ਖੁਸ਼ੀ ਘਰ ਗਏ। ਦੰਪਤੀ ਦੇ ਅੰਦਰ ਅਜੀਬ ਕਿਸਮ ਦੀ ਸ਼ਰਧਾ ਸੀ। ਇਹ ਅਸਮਾਨੀ ਸਹਾਇਤਾ ਦੇਖ ਕੇ ਅਚੰਬਾ ਹੁੰਦੇ ਸਨ ਅਤੇ ਸ਼ੁਕਰ ਸ਼ੁਕਰ ਕਰਦੇ ਸਨ। ਦੂਜੀ ਵਾਰਤਾ ਹੈ, ਭਾਈ ਸੁੱਧ ਸਿੰਘ ਜੀ ਰਾਗੀ ਭਾਈ ਸਾਹਿਬ ਪਾਸ ਆਏ। ਉਹਨਾਂ ਬੇਨਤੀ ਕੀਤੀ ਕਿ ਕਿਸੇ ਸਮੇਂ ਖਰਚੇ ਤੋਂ ਬਚਾ ਬਚਾ ਕੇ ਰੱਖੀ ਇਹ ਰਕਮ 1100 ਰੁਪਏ ਹੋ ਗਈ ਹੈ, ਇਸ ਨੂੰ ਕਿਸੇ ਸ਼ੁਭ ਕੰਮ 'ਤੇ ਖਰਚ ਕਰ ਦੇਵੋ। ਭਾਈ ਸਾਹਿਬ ਨੇ ਸਮਝਾਇਆ, ਤੁਸੀਂ ਇਸ ਨੂੰ ਪਾਸ ਰੱਖੋ। ਪਰ ਭਾਈ ਸੁੱਧ ਸਿੰਘ ਜੀ ਨਾ ਮੰਨੇ, ਇਹ ਰਕਮ ਛੱਡ ਕੇ ਚਲੇ ਗਏ। ਭਾਈ ਸਾਹਿਬ ਨੇ ਇਹ ਰਕਮ ਪੰਜਾਬ ਸਿੰਧ ਬੈਂਕ ਵਿੱਚ ਭਾਈ ਸੁੱਧ ਸਿੰਘ ਦੇ ਨਾਮ ਆਪਣੀ ਰਾਹੀਂ ਸੇਵਿੰਗ ਬੈਂਕ ਹਿਸਾਬ ਵਿੱਚ ਜਮ੍ਹਾਂ ਕਰਵਾ ਦਿੱਤੀ। ਇਹ ਗੱਲ ਵੀ ਪੁਰਾਣੀ ਹੈ, ਭਾਈ ਸੁੱਧ ਸਿੰਘ ਜੀ ਨੂੰ ਚੇਤਾ ਵੀ ਨਹੀਂ ਸੀ। ਬੈਂਕ ਵੱਲੋਂ ਭਾਈ ਸੁੱਧ ਸਿੰਘ ਜੀ ਨੂੰ ਚਿੱਠੀ ਗਈ ਕਿ ਇਹ ਰਕਮ 3200 ਰੁਪਏ ਦੇ ਕਰੀਬ ਹੈ। ਭਾਈ ਸੁੱਧ ਸਿੰਘ ਜੀ ਭਾਈ ਸਾਹਿਬ ਪਾਸ ਗਏ ਅਤੇ ਚਿੱਠੀ ਦੱਸੀ। ਬਿਨੈ ਕੀਤੀ, ਮੈਂ ਇਹ ਰਕਮ ਕਿਸੇ ਸ਼ੁਭ ਕੰਮ 'ਤੇ ਖਰਚ ਕਰਨ ਲਈ ਦਿੱਤੀ ਸੀ, ਮੈਨੂੰ ਪਤਾ ਨਹੀਂ ਆਪਨੇ ਜਮ੍ਹਾਂ ਕਰਵਾ ਦਿੱਤੇ ਸਨ, ਮੈਂ ਤਾਂ ਭੇਟਾ ਕਰਕੇ ਸ਼ੁਕਰ ਵੀ ਕਰਦਾ ਰਿਹਾ ਹਾਂ। ਇਹ ਮੇਰੀ ਚੀਜ਼ ਨਹੀਂ, ਮੈਂ ਨਹੀਂ ਲੈਣੀ। ਜਿਸ ਭਾਵਨਾ ਨਾਲ ਪੇਸ਼ ਕੀਤੀ ਹੈ ਉਸੀ ਤਰ੍ਹਾਂ ਕਿਧਰੇ ਖਰਚ ਕਰੋ। ਭਾਈ ਸਾਹਿਬ ਦੇ ਸਮਝਾਉਣ ਉੱਤੇ ਵੀ ਉਹ ਨਾ ਮੰਨੇ। ਫਿਰ ਭਾਈ ਸਾਹਿਬ ਨੇ ਕਿਹਾ ਕਿ ਬੈਂਕ ਨੂੰ ਲਿਖੋ, ਮੈਂ ਇਹ ਰਕਮ ਖਾਲਸਾ ਸਮਾਚਾਰ ਨੂੰ ਦੇਣਾ ਚਾਹੁੰਦਾ ਹਾਂ। ਭਾਈ ਸੁੱਧ ਸਿੰਘ ਨੇ ਬੈਂਕ ਨੂੰ ਚਿੱਠੀ ਲਿਖ ਦਿੱਤੀ ਅਤੇ ਹਿਸਾਬ ਸਾਫ਼ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।